ਬਾਬਾ ਫਰੀਦ ਸੂਫੀ ਫਕੀਰਾਂ ਦੇ ਇੱਕ ਉੱਘੇ ਸਿਰਮੌਰ ਸੂਫੀ ਫਕੀਰ ਹਨ। ਆਪ ਦੇ ਅਨੇਕਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਨੇ ਔਰ ਆਪ ਦਾ ਅਮਰ ਕਲਾਮ ਸਲੋਕਾਂ ਦੇ ਰੂਪ ਵਿੱਚ ਮੌਜੂਦ ਹੈ। ਆਪ ਦਾ ਇੱਕ ਪਰਮ ਪਾਵਨ ਵਾਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਇਸ ਢੰਗ ਨਾਲ ਦਰਜ ਹੈ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਦਰਅਸਲ ਦਿਲ ਦੇ ਚ ਜਿਸ ਦੇ ਪਿਆਰ ਹੈ, ਜਿਸ ਦੇ ਅੰਦਰੋਂ ਚਾਹਤ ਹੈ, ਜਿਸ ਦੇ ਅੰਦਰੋਂ ਤੜਪ ਹੈ, ਰੱਬੀ ਫਕੀਰ ਉਹੀ ਹੈ, ਰੱਬੀ ਆਸ਼ਕ ਉਹੀ ਹੈ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਉ ਸੇ ਭੋਏ ਪਹਾਰ ਥੀਏ। ਜਿਨ੍ਹਾਂ ਨੂੰ ਖੁਦਾ ਭੁੱਲਿਆ, ਜਿਨ੍ਹਾਂ ਨੂੰ ਰੱਬ ਭੁੱਲਿਆ, ਦਰਅਸਲ ਉਹ ਧਰਤੀ ਦਾ ਬੋਝ ਨੇ, ਉਹ ਧਰਤੀ ਦਾ ਭਾਰ ਨੇ, ਭਾਰੂ ਨੇ। ਉਹਨਾਂ ਦਾ ਬੋਝ ਧਰਤੀ ਬਰਦਾਸ਼ਤ ਨਹੀਂ ਕਰਦੀ, ਉਹ ਇਤਨੇ ਭਾਰੂ ਨੇ। ਬਾਬਾ ਫਰੀਦ ਕਹਿੰਦੇ ਨੇ, ਉੱਠ ਫਰੀਦਾ ਉਜ਼ੂ ਸਾਜ, ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੱਪ ਉਤਾਰ। ਜਿਹੜਾ ਸਿਰ ਖੁਦਾ ਦੇ ਅੱਗੋਂ ਝੁਕਦਾ ਨਹੀਂ, ਜਿਹੜਾ ਸਿਰ ਸੱਚ ਦੇ ਅੱਗੋਂ ਝੁਕਦਾ ਨਹੀਂ, ਜਿਹੜਾ ਸਿਰ ਦਇਆਸ਼ੀਲ ਸੰਜਮ ਦੇ ਅੱਗੋਂ ਝੁਕਦਾ ਨਹੀਂ, ਉਹ ਸਿਰ ਤੇ ਕੱਟ ਹੀ ਦੇਣਾ ਚਾਹੀਦਾ। ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੀਂਜੇ ਕਾਏ, ਕੁੰਨੇ ਹੇਠ ਜਲਾਈਏ ਬਾਲਣ ਸੰਧੀ ਥਾਂ। ਬਾਲਣ ਦੀ ਥਾਂ ਤੇ ਚੁੱਲ੍ਹੇ ਵਿੱਚ ਉਹ ਸਿਰ ਡਾਣਾ ਚਾਹੀਦਾ ਹੈ, ਉਹਨੂੰ ਜਲਾਣਾ ਚਾਹੀਦਾ ਹੈ ਜਿਹੜਾ ਖੁਦਾ ਦੇ ਅੱਗੋਂ ਝੁਕਿਆ ਨਹੀਂ। ਦਰਅਸਲ ਜਿਹੜਾ ਸਿਰ ਖੁਦਾ ਦੇ ਅੱਗੋਂ ਝੁਕਦਾ ਨਹੀਂ, ਉਸ ਸਿਰ ਦੇ ਚ ਫਿਤੂਰ ਬੜਾ ਆਉਂਦਾ ਹੈ, ਉਸ ਸਿਰ ਦੇ ਚ ਗਰੂਰ ਬੜਾ ਆਉਂਦਾ ਹੈ, ਉਸ ਸਿਰ ਦੇ ਚ ਅਹੰਕਾਰ ਬੜਾ ਆਉਂਦਾ ਹੈ, ਕ੍ਰੋਧ ਬੜਾ ਆਉਂਦਾ ਹੈ, ਵੈਰ ਵਿਰੋਧ ਬੜਾ ਆਉਂਦਾ ਹੈ। ਉਹ ਸਮੁੱਚੇ ਫਿਤੂਰ ਨਾਲ, ਗੁਬਾਰ ਨਾਲ ਭਰਿਆ ਹੋਇਆ ਇੱਕ ਸਿਰ ਹੈ। ਪਤਾ ਨਹੀਂ ਇਸ ਦੇ ਚੋਂ ਕਿਸ ਵਕਤ ਐਸਾ ਲਾਵਾ ਫੁੱਟੇ ਜੋ ਮਨੁੱਖਤਾ ਲਈ ਨਿਸ਼ਤ ਤੇ ਨਾਬੂਦ ਦਾ ਕਾਰਨ ਬਣੇ, ਤਬਾਹੀ ਦਾ ਕਾਰਨ ਬਣੇ, ਬਰਬਾਦੀ ਦਾ ਕਾਰਨ ਬਣੇ। ਇਸ ਵਾਸਤੇ ਬਾਬਾ ਫਰੀਦ ਕਹਿੰਦੇ ਨੇ, ਧਰਤੀ ਦੇ ਉਹ ਬੋਝ ਨੇ, ਵਿਸਰਿਆ ਜਿਨ ਨਾਉ ਸੇ ਭੋਏ ਭਾਰ ਥੀਏ। ਉਹ ਤੇ ਧਰਤੀ ਦਾ ਬੋਝ ਨੇ, ਉਹ ਤੇ ਧਰਤੀ ਦਾ ਭਾਰ ਨੇ। ਔਰ ਹਕੀਕਤ ਦੇ ਚ ਹੈ ਕਿ ਧਰਤੀ ਦਾ ਭਾਰ ਨਾਸਤਿਕ ਹੈ, ਧਰਤੀ ਦਾ ਭਾਰ ਰੱਬ ਤੋਂ ਬੇਮੁਖ ਹੈ, ਕਿਉਂਕਿ ਉਹ ਆਸਾਨ ਫਰਾਮੋਸ਼ ਹੈ। ਰੱਬ ਨੇ ਇਤਨਾ ਕੁਛ ਉਸਨੂੰ ਦਿੱਤਾ ਤੇ ਫਿਰ ਵੀ ਉਸਦੀ ਯਾਦ ਨਹੀਂ, ਉਸਦੀ ਇਬਾਦਤ ਨਹੀਂ, ਉਸਦੇ ਮਾਰਗ ਤੇ ਚੱਲਣਾ ਨਹੀਂ। ਪਰਮਾਤਮਾ ਦੇ ਮਾਰਗ ਤੇ ਚੱਲਣਾ ਸੁੱਖ ਦੇ ਮਾਰਗ ਤੇ ਚੱਲਣਾ, ਖੁਦਾ ਦੇ ਰਸਤੇ ਤੇ ਚੱਲਣਾ ਦਰਅਸਲ ਗੁਣਾਂ ਦੀ ਪ੍ਰਾਪਤੀ ਕਰਨਾ ਹੈ। ਖੁਦਾ ਦੇ ਮਾਰਗ ਤੇ ਚੱਲਣਾ ਇਹ ਤੇ ਸੱਚ ਤੇ ਨੇਕੀਆਂ ਦੇ ਮਾਰਗ ਤੇ ਚੱਲਣਾ ਹੈ, ਤੇ ਜੋ ਐਸਾ ਨਹੀਂ ਕਰਦਾ, ਬਾਬਾ ਫਰੀਦ ਕਹਿੰਦੇ ਨੇ, ਉਹ ਤੇ ਧਰਤੀ ਦਾ ਬੋਝ ਹੈ, ਧਰਤੀ ਦਾ ਭਾਰ ਹੈ। ਕਈ ਦਫ਼ਾ ਭਾਰੂ ਇਹ ਮਨੁੱਖ, ਇਹਨਾਂ ਦੀ ਮਤ ਇਤਨੀ ਮਲੀਨ ਹੋ ਜਾਂਦੀ ਹੈ, ਇਹਨਾਂ ਦੀ ਮਤ ਇਤਨੀ ਠੋਸ ਹੋ ਜਾਂਦੀ ਹੈ, ਇਹਨਾਂ ਦਾ ਸੋਚਣ ਦਾ ਢੰਗ ਇਤਨਾ ਕੁੰਦ ਹੋ ਜਾਂਦਾ ਹੈ ਕਿ ਫਕੀਰ ਸਮਝਾ ਸਮਝਾ ਕੇ ਥੱਕ ਜਾਂਦੇ ਨੇ। ਇਹਨਾਂ ਨੂੰ ਅਕਲ ਨਹੀਂ ਆਉਂਦੀ। ਫਰੀਦਾ ਕੂਕੇ ਦੀਆਂ ਚਾਂਗੇ ਦੀਆਂ ਮੱਤੀ ਦੇਂਦੀਆਂ ਨਿਤ, ਫਰੀਦਾ ਜੋ ਸ਼ੈਤਾਨ ਵਜਾਈਆਂ ਸੇ ਕਿਤ ਫੇਰਨ ਛਿਤ। ਉਹ ਆਪਣਾ ਚਿੱਤ ਕਿਸ ਤਰ੍ਹਾਂ ਮੋੜਨਗੇ ਜਿਨ੍ਹਾਂ ਦੇ ਚਿੱਤ ਦੇ ਸ਼ੈਤਾਨ ਬੈਠਾ ਹੈ, ਸ਼ੈਤਾਨ ਰਾਜ ਕਰਦਾ ਹੈ। ਵਾਕਈ ਜਦ ਸ਼ੈਤਾਨ ਰਾਜ ਕਰ ਰਿਹਾ ਹੋਵੇ ਤੋ ਭਗਵਾਨ ਨੂੰ ਅੰਦਰ ਤੇ ਥਾਂ ਤਾਂ ਹੀ ਮਿਲੇਗੀ। ਪਹਿਲੇ ਸ਼ੈਤਾਨ ਨੂੰ ਧੱਕੇ ਮਾਰ ਕੇ ਬਾਹਰ ਕੱਢੀਏ। ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਇੱਕ ਭਾਂਡੇ ਵਿੱਚ ਲਬਾ ਲਬ ਪਾਣੀ ਭਰਿਆ ਹੋਇਆ ਤੇ ਇਹਦੇ ਚ ਹੁਣ ਦੁੱਧ ਪਾਉਣਾ ਹੈ ਤੋ ਪਾਣੀ ਉਡੇਲ ਕੇ ਪਰੇ ਕਰਨਾ ਪਏਗਾ। ਇੱਕ ਬੋਤਲ ਵਿੱਚ ਸ਼ਰਾਬ ਭਰੀ ਹੋਈ ਹੈ ਤੇ ਇਸੇ ਬੋਤਲ ਵਿੱਚ ਅਸੀਂ ਦੁੱਧ ਭਰਨਾ ਚਾਹੁੰਦੇ ਹਾਂ ਤੋ ਸ਼ਰਾਬ ਨੂੰ ਉਡੇਲ ਕੇ ਇੱਕ ਪਾਸੇ ਕਰਨਾ ਪਏਗਾ। ਦੋ ਵਿਪਰੀਤ ਵਸਤੂਆਂ ਨੂੰ ਇੱਕ ਭਾਂਡੇ ਵਿੱਚ ਰੱਖਣਾ ਬੜੀ ਔਖੀ ਗੱਲ ਹੈ। ਇੱਕ ਹੀ ਚਿੱਤ ਵਿੱਚ ਭਗਵਾਨ ਤੇ ਸ਼ੈਤਾਨ ਨੂੰ ਰੱਖਣਾ ਵੀ ਬਹੁਤ ਔਖੀ ਗੱਲ ਹੈ। ਜਾਂ ਹਿਰਦੇ ਵਿੱਚ ਭਗਵਾਨ ਬੈਠੇਗਾ ਜਾਂ ਹਿਰਦੇ ਵਿੱਚ ਸ਼ੈਤਾਨ ਬੈਠੇਗਾ। ਜਦ ਹਿਰਦੇ ਦੇ ਸ਼ੈਤਾਨ ਬੈਠ ਜਾਂਦਾ ਹੈ ਤਾਂ ਉਹ ਬੰਦਾ ਧਰਤੀ ਦਾ ਬੋਝ ਬਣ ਜਾਂਦਾ ਹੈ, ਧਰਤੀ ਦਾ ਭਾਰ ਬਣ ਜਾਂਦਾ ਹੈ। ਤੇ ਜਦ ਹਿਰਦੇ ਦੀ ਸੇਜਾ ਤੇ ਭਗਵਾਨ ਬੈਠ ਜਾਂਦਾ ਹੈ ਉਹ ਤੇ ਧਰਤੀ ਦਾ ਫੁੱਲ ਬਣ ਜਾਂਦਾ ਹੈ, ਸੁਗੰਧੀ ਬਣ ਜਾਂਦਾ ਹੈ ਉਹ, ਤੇ ਚਾਰੋਂ ਪਾਸੇ ਮਹਿਕ ਸੁਹੱਪਣ ਸੁਗੰਧੀ ਵੰਡਦਾ ਹੈ। ਉਹ ਐਸਾ ਹੌਲਾ ਫੁੱਲ ਹੋ ਜਾਂਦਾ ਹੈ, ਕਦੀ ਵੀ ਸਮਾਜ ਦੇ ਕਿਸੇ ਤਬਕੇ ਲਈ ਉਹ ਭਾਰ ਨਹੀਂ ਆਉਂਦਾ। ਤੋ ਬਾਬਾ ਫਰੀਦ ਕਹਿੰਦੇ ਨੇ, ਜਿਨ੍ਹਾਂ ਨੂੰ ਖੁਦਾ ਦਾ ਨਾਂ ਭੁੱਲਿਆ ਉਤੇ ਧਰਤੀ ਦੇ ਭਾਰ ਨੇ ਬੋਝ ਨੇ ਵਿਸਰਿਆ ਜਿਨ ਨਾਉ ਸੇ ਭੋਏ ਭਾਰਥੀਏ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤਿਨ ਧਨ ਜਣੇ ਦੀ ਮਾਓ ਆਏ ਸਫਲ ਸੇ ਪਰਵਰਦਿਗਾਰ ਅਪਾਰ ਅਗੰਮ ਬੇਅੰਤ ਤੂੰ ਜਿਨੀ ਪਛਾਤਾ ਸੱਚ ਚੁੰਮਾ ਪੈਰ ਮੋ ਤੇਰੀ ਪਨਹੇ ਖੁਦਾਏ ਤੂੰ ਬਖਸ਼ਿੰਦਗੀ ਸ਼ੇਖ ਫਰੀਦ ਖੈਰ ਦੀਜੇ ਬੰਦਗੀ। ਫਰੀਦ ਦੀ ਤੇ ਪ੍ਰਾਰਥਨਾ ਫਰੀਦ ਦੀ ਤੇ ਇਹ ਦੁਆ ਹੈ ਐ ਖੁਦਾ ਅੱਠੇ ਪੈਰ ਮੇਰੀ ਇਹੀ ਦੁਆ ਹੈ ਤੂੰ ਮੇਰੀ ਝੋਲੀ ਵਿੱਚ ਆਪਣੀ ਬੰਦਗੀ ਪਾ ਬੰਦਗੀ ਦਾ ਖੈਰ ਪਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਮਹਾਰਾਜ ਦਾ ਫਰਮਾਨ ਹਵਾਏ ਬੰਦਗੀ ਆਵੁਰਦ ਦਰ ਵਜੂਦ ਮਰਾ ਵਗਰਨੇ ਜ਼ੌਕੇ ਚੁਨੀ ਆਮਦਨ ਨਬੂਦ ਮਰਾ। ਤੂੰ ਇਸ ਦੁਨੀਆਂ ਵਿੱਚ ਕੇਵਲ ਖੁਦਾਈ ਬੰਦਗੀ ਲਈ ਆਇਆ ਹੈ ਵਰਨਾ ਇਸ ਆਕਾਸ਼ ਦੇ ਥੱਲੇ ਹੋਰ ਕੀ ਕੁਛ ਨਹੀਂ ਆਉਂਦਾ ਸਭ ਕੁਛ ਹੋ ਰਿਹਾ ਹੈ ਤੂੰ ਤੇ ਕੇਵਲ ਬੰਦਗੀ ਲਈ ਆਇਆ ਸਭ ਕੁਛ ਤੇਰੇ ਲਈ ਹੈ ਤੂੰ ਖੁਦਾ ਲਈ ਹੈ ਸਾਰਾ ਪਦਾਰਥ ਤੇਰੇ ਲਈ ਹੈ ਤੂੰ ਪਰਮਾਤਮਾ ਲਈ ਹੈ ਪਦਾਰਥ ਦੀ ਹੋਂਦ ਤੇਰੇ ਲਈ ਹੈ ਤੇਰੀ ਹੋਂਦ ਪਰਮਾਤਮਾ ਲਈ ਹੈ। ਤੋ ਬਾਬਾ ਫਰੀਦ ਕਹਿੰਦੇ ਨੇ ਐ ਖੁਦਾ ਰਹਿਮਤ ਕਰ ਬਖਸ਼ਿਸ਼ ਕਰ ਮੇਰੀ ਝੋਲੀ ਵਿੱਚ ਬੰਦਗੀ ਦੀ ਖੈਰ ਪਾ। ਦਿਨ ਰਾਤ ਆਪ ਬੰਦਗੀ ਕਰਦੇ ਨੇ ਔਰ ਬੰਦਗੀ ਨੇ ਜੋ ਅਵਸਥਾ ਬਣਾਈ ਹੈ ਉਸ ਦਾ ਆਪ ਇਸ ਢੰਗ ਨਾਲ ਜ਼ਿਕਰ ਕਰਦੇ ਨੇ ਫਰੀਦਾ ਰਤੀ ਰਤ ਨਾ ਨਿਕਲੇ ਜੇ ਤਨ ਚੀਰੇ ਕੋਏ ਜੋ ਸ਼ੈ ਰੱਤੇ ਆਪਣੇ ਤਿੰਨ ਤਨ ਰਤ ਨਾ ਹੋਏ। ਬਈ ਮੇਰੇ ਤਨ ਨੂੰ ਕੋਈ ਚੀਰੇ ਤੇ ਰੱਤੀ ਜਿਤਨੀ ਵੀ ਰਤ ਲਹੂ ਨਹੀਂ ਨਿਕਲੇਗੀ। ਮੁਗਲਤਾ ਪੈ ਸਕਦਾ ਇਸ ਤੋਂ ਕਿਆ ਵਾਕਈ ਜਿਨ੍ਹਾਂ ਦੇ ਅੰਤਰ ਆਤਮ ਵਿੱਚ ਚਾਨਣਾ ਹੋ ਜਾਂਦਾ ਜਿਨ੍ਹਾਂ ਨੂੰ ਖੁਦਾ ਦੀ ਪ੍ਰਾਪਤੀ ਹੋ ਜਾਂਦੀ ਹੈ ਕਿਆ ਵਾਕਈ ਉਹਨਾਂ ਦੇ ਸਰੀਰ ਵਿੱਚ ਲਹੂ ਨਹੀਂ ਆਉਂਦੀ ਕਿਆ ਵਾਕਈ ਉਹਨਾਂ ਦੇ ਤਨ ਵਿੱਚ ਰੱਤ ਨਹੀਂ ਆਉਂਦੀ। ਬਾਬੇ ਫਰੀਦ ਦੇ ਸਲੋਕ ਦੇ ਥੱਲੇ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਲੋਕ ਹੈ ਜੋ ਇਸ ਸਲੋਕ ਨੂੰ ਖੋਲਦਾ ਕਿ ਬਾਬਾ ਫਰੀਦ ਕੀ ਕਹਿ ਰਹੇ ਨੇ ਉਸ ਨੂੰ ਸਮਝੋ। ਸ਼ਬਦਾਂ ਵਿੱਚ ਜੋ ਕੁਛ ਉਹਨਾਂ ਨੇ ਆਖਿਆ ਅੱਖਰਾਂ ਵਿੱਚ ਜੋ ਕੁਛ ਉਹਨਾਂ ਨੇ ਆਖਿਆ ਅਗਰ ਉਸਦੀ ਗਹਿਰਾਈ ਵਿੱਚ ਨਾ ਗਏ ਤਾਂ ਉਪਰੋਕਤ ਜਿਹੜੇ ਅਰਥ ਨੇ ਉਹ ਬਾਬੇ ਫਰੀਦ ਦੇ ਖਿਆਲਾਂ ਦੀ ਤਰਜਮਾਨੀ ਨਹੀਂ ਕਰਨਗੇ ਕਿਉਂਕਿ ਐਸਾ ਹੋ ਹੀ ਨਹੀਂ ਸਕਦਾ ਕਿ ਰੱਤ ਤੋਂ ਬਿਨਾਂ ਤਨ ਹੋਵੇ ਲਹੂ ਤੋਂ ਬਿਨਾਂ ਤਨ ਹੋਵੇ। ਤੋ ਬਾਬਾ ਫਰੀਦ ਕਹਿੰਦੇ ਨੇ ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੇ ਕੋਏ ਫਰੀਦਾ ਜੋ ਸ਼ੈ ਰੱਤੇ ਆਪਣੇ ਤਿੰਨ ਤਨ ਰੱਤ ਨਾ ਹੋਏ। ਇਹਨੂੰ ਖੋਲਦੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਫਰੀਦਾ ਇਹੋ ਤਨ ਸਭੋ ਰੱਤ ਹੈ ਰੱਤ ਬਿਨ ਤਨ ਨਾ ਹੋਏ ਜੋ ਸ਼ੈ ਰੱਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ ਬਹਿ ਪਈਏ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉਂ ਬੈ ਸੰਤਰ ਧਾਤ ਸੁਧ ਹੋਏ ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਹਾਂ ਜੋ ਖੁਦਾ ਦੇ ਨਾਮ ਨਾਲ ਰੱਤੇ ਹੋਏ ਨੇ ਉਹਨਾਂ ਦੇ ਅੰਦਰ ਲੋਭ ਦੀ ਰਤ ਨਹੀਂ ਹੁੰਦੀ ਉਹਨਾਂ ਦੇ ਅੰਦਰ ਵਿਕਾਰਾਂ ਦੀ ਰਤ ਨਹੀਂ ਆਉਂਦੀ। ਪ੍ਰਭੂ ਦਾ ਭੈ ਉਹਨਾਂ ਦੇ ਤਨ ਦੇ ਚੋਂ ਸਾਰੀ ਵਿਕਾਰਾਂ ਦੀ ਰਤ ਕੱਢ ਦਿੰਦਾ ਲੋਭ ਦਾ ਲਹੂ ਨਿਕਲ ਜਾਂਦਾ ਹੈ। ਔਰ ਹਕੀਕਤ ਹੈ ਸੱਚ ਦੇ ਨਾਲ ਜਦ ਕੋਈ ਆਪਣੇ ਆਪ ਨੂੰ ਕਹਿੰਦਾ ਹੈ ਜ਼ਬਾਹ ਕਰਦਾ ਹੈ ਤਾਂ ਉਸ ਦੇ ਅੰਦਰੋਂ ਲੋਭ ਦਾ ਲਹੂ ਨਿਕਲ ਹੀ ਜਾਂਦਾ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਅਮਰ ਵਾਕ ਹੈ ਇੱਕ ਕਸਾਈ ਪ੍ਰਤੀ ਕਿ ਛੁਰੇ ਨਾਲ ਕੱਟ ਕੱਟ ਕੇ ਤੂੰ ਬੱਕਰਿਆਂ ਦਾ ਲਹੂ ਕਿਉਂ ਕੱਟਦਾ ਹੈ ਸੱਚ ਦੀ ਕਾਤੀ ਨਾਲ ਆਪਣੇ ਆਪ ਨੂੰ ਜ਼ਬਾਹ ਕਰ ਤੇ ਆਪਣੇ ਅੰਦਰੋਂ ਲੋਭ ਦਾ ਲਹੂ ਕੱਢ। ਸੱਚ ਕੀ ਕਾਤੀ ਸੱਚ ਸਬਸਾਰ ਗਾੜਤ ਤਿਸਕੀ ਅਪਰ ਅਪਾਰ ਤਿਸਕਾ ਕੁੱਠਾ ਹੋਵੇ ਸੇਖ ਲਹੂ ਲਭ ਨਿਖੱਥਾ ਵੇਖ। ਇਸ ਸੱਚ ਦੀ ਕਾਤੀ ਨਾਲ ਇਸ ਸੱਚ ਦੇ ਛੁਰੇ ਨਾਲ ਜੇ ਤੂੰ ਕਿਸੇ ਨੂੰ ਜ਼ਬਾਹ ਕਰੇਗਾ ਤਾਂ ਫਿਰ ਉਸ ਦੇ ਅੰਦਰ ਲਹੂ ਜਿਹੜਾ ਨਿਕਲੇਗਾ ਉਹ ਲੋਭ ਦਾ ਲਹੂ ਨਿਕਲ ਜਾਏਗਾ ਵਿਕਾਰਾਂ ਦਾ ਲਹੂ ਨਿਕਲ ਜਾਏਗਾ। ਵਾਕਈ ਇਹ ਛੁਰਾ ਹੈ ਸੱਚ ਇਹ ਮਹਾਂਪੁਰਸ਼ਾਂ ਕੋਲ ਆਉਂਦਾ ਹੈ ਔਰ ਇਹ ਛੁਰਾ ਸਿੱਧਾ ਮਨ ਵਿੱਚ ਲੱਗਦਾ ਹੈ ਦਿਲ ਵਿੱਚ ਲੱਗਦਾ ਹੈ ਔਰ ਦਿਲ ਦੇ ਚੋਂ ਲੋਭ ਨਿਕਲ ਜਾਂਦਾ ਹੈ ਵਿਕਾਰ ਨਿਕਲ ਜਾਂਦਾ ਹੈ। ਭਗਤਾਂ ਦੇ ਬੋਲ ਬੁੱਝੀ ਹੋਈ ਰਾਖ ਨਹੀਂ ਨੇ ਫਕੀਰਾਂ ਤੇ ਭਗਤਾਂ ਦੇ ਬੋਲ ਭਖਦੇ ਹੋਏ ਅੰਗਾਰੇ ਨੇ ਇਹ ਤੇ ਸ਼ੋਲੇ ਨੇ। ਇਹਨਾਂ ਦੇ ਕੋਲ ਜਦ ਬੈਠਾਂਗੇ ਤੇ ਵਿਕਾਰ ਸੜ ਜਾਣਗੇ ਔਗੁਣ ਸੜ ਜਾਣਗੇ। ਇਸ ਵਾਸਤੇ ਮਨੁੱਖ ਪੁੱਤਰਾਂ ਕੋਲ ਬੈਠ ਸਕਦਾ ਮਿੱਤਰਾਂ ਕੋਲ ਬੈਠ ਸਕਦਾ ਸੰਸਾਰ ਦੇ ਕਿਸੇ ਕੋਨੇ 'ਚ ਕਿਸੇ ਨਾਲ ਬੈਠ ਸਕਦਾ ਅਖਬਾਰ ਨਾਲ ਬੈਠ ਸਕਦਾ ਔਰ ਤਰ੍ਹਾਂ ਤਰ੍ਹਾਂ ਦੇ ਹੋਰ ਮਨੋਰੰਜਨ ਦੇ ਸਾਧਨਾਂ ਨਾਲ ਬੈਠ ਸਕਦਾ ਮਨੁੱਖ ਖੁਦਾ ਤੇ ਖੁਦਾ ਦੇ ਪਿਆਰਿਆਂ ਨਾਲ ਨਹੀਂ ਬੈਠ ਸਕਦਾ। ਫਕੀਰਾਂ ਦੇ ਨਾਲ ਨਹੀਂ ਬੈਠ ਸਕਦਾ। ਉੱਥੇ ਉਸ ਨੂੰ ਉਪਰਾਮਤਾ ਨਸੀਬ ਆਉਂਦੀ ਹੈ, ਕਾਰਨ ਕਿ ਉਹਨਾਂ ਦੇ ਬਚਨ ਤੇ ਇੱਕ ਸ਼ੋਲਾ ਨੇ, ਉਹਨਾਂ ਦੇ ਬੋਲ ਤੇ ਇੱਕ ਬਖਤੇ ਅੰਗਾਰੇ ਨੇ ਜੋ ਔਗਣਾਂ ਨੂੰ ਸਾੜ ਕੇ ਸਵਾਹ ਕਰ ਦਿੰਦੇ ਨੇ। ਰਾਖ ਦੀ ਢੇਰ ਕੋਲ ਤੇ ਬੰਦਾ ਬਹਿ ਸਕਦਾ, ਜਿੱਥੇ ਮਨੁੱਖ ਦਾ ਆਪਣਾ ਵਜੂਦ ਕਾਇਮ ਰਹਿ ਸਕਦਾ ਔਰ ਉਸ ਨੂੰ ਕੋਈ ਖਤਰਾ ਨਹੀਂ, ਸੁਰੱਖਿਅਤ ਰਹਿ ਸਕਦਾ। ਇਸ ਵਾਸਤੇ ਪੁੱਤਰਾਂ ਕੋਲ ਬੈਠਣ ਦੇ ਨਾਲ, ਮਿੱਤਰਾਂ ਕੋਲ ਬੈਠਣ ਨਾਲ ਆਪਣੇ ਆਪ ਦੀ ਸੁਰੱਖਿਆ ਬਣੀ ਰਹਿੰਦੀ ਹੈ। ਕਾਮ ਦੀ ਸੁਰੱਖਿਆ, ਕ੍ਰੋਧ ਦੀ ਸੁਰੱਖਿਆ, ਤਰ੍ਹਾਂ ਤਰ੍ਹਾਂ ਦੇ ਵਿਕਾਰਾਂ ਦੀ ਹੋਂਦ ਬਕਾਇਦਾ ਕਾਇਮ ਰਹਿੰਦੀ ਹੈ। ਪਰ ਇੱਕ ਫਕੀਰ ਦੇ ਬੋਲਾਂ ਕੋਲ ਜਦ ਬੈਠਾਂਗੇ, ਉਹ ਤੇ ਬਖਦੇ ਅੰਗਾਰੇ ਨੇ ਜੋ ਇਹਨਾਂ ਤਮਾਮ ਵਿਕਾਰਾਂ ਨੂੰ ਸਾੜ ਕੇ ਸਵਾਹ ਕਰ ਦੇਣਗੇ, ਰਾਖ ਕਰ ਦੇਣਗੇ। ਤੋ ਬਾਬਾ ਫਰੀਦ ਦਰਅਸਲ ਇਹੀ ਕਹਿਣਾ ਚਾਹੁੰਦੇ ਨੇ ਕਿ ਮੇਰੇ ਅੰਦਰੋਂ ਲੋਭ ਦਾ ਲਹੂ ਨਿਕਲ ਗਿਆ। ਔਰ ਇਸੇ ਨੂੰ ਖੁਲਾਸਾ ਪੂਰਵਕ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਫਰੀਦਾ ਇਹੋ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਜੋ ਸ਼ੈ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ। ਬਾਬਾ ਫਰੀਦ ਨੇ ਸਮਸਤ ਪੰਜਾਬ ਤੋਂ ਇਲਾਵਾ ਕੁਛ ਦਿੱਲੀ ਤੇ ਰਾਜਸਥਾਨ ਦੇ ਸ਼ਹਿਰਾਂ ਦਾ ਵੀ ਭਰਮਣ ਕੀਤਾ ਹੈ। ਭਰਮਣ ਦੇ ਦੌਰਾਨ ਆਪ ਨੇ ਇੱਕ ਦਫ਼ਾ ਐਸਾ ਦੇਖਿਆ ਕਿ ਇੱਕ ਵੇਸਵਾ ਆਪਣੀ ਗੋਲੀ ਨੂੰ ਕੁੱਟ ਰਹੀ ਹੈ, ਮਾਰ ਰਹੀ ਹੈ, ਔਰ ਮਾਰਨ ਦਾ ਕਾਰਨ ਇਤਨਾ ਹੀ ਸੀ ਕਿ ਉਹਨੇ ਕੱਜਲ ਜੋ ਪੀਸਿਆ ਸੀ ਬਾਰੀਕ ਨਹੀਂ ਪੀਸਿਆ ਸੀ, ਔਰ ਕੱਜਲ ਦੀ ਸਿਲਾਈ ਜਦ ਉਸ ਵੇਸਵਾ ਨੇ ਆਪਣੀ ਅੱਖਾਂ 'ਚ ਪਾਈ ਤੇ ਰੜਕ ਪਈ, ਅੱਖ ਦੇ 'ਚ ਕੁੱਟਣ ਲੱਗੀ ਗੋਲੀ ਨੂੰ, ਮਾਰਨ ਲੱਗੀ ਗੋਲੀ ਨੂੰ। ਦੁਬਾਰਾ ਉਸੇ ਹੀ ਰਸਤੇ ਤੋਂ ਜਦ ਬਾਬਾ ਫਰੀਦ ਲੰਘੇ ਤਾਂ ਉਸਦੀ ਕਬਰ ਕੁੱਤਿਆਂ ਨੇ ਕਬਰ ਨੂੰ ਪੁੱਟ ਕੇ ਉਹਦਾ ਸਿਰ ਬਾਹਰ ਕੱਢਿਆ ਹੋਇਆ ਸੀ ਔਰ ਅੱਖਾਂ ਦੀ ਥਾਂ ਤੇ ਅਨੇਕਾਂ ਕੀੜੇ ਬੈਠੇ ਹੋਏ। ਬਾਬਾ ਫਰੀਦ ਅਗੰਮੀ ਦੁਨੀਆਂ ਵਿੱਚ ਖੋ ਗਏ ਔਰ ਆਪ ਦੀ ਮੁਬਾਰਕ ਜ਼ਬਾਨ ਤੋਂ ਇਹ ਸਲੋਕ ਨਿਕਲਿਆ, ਫਰੀਦਾ ਜਿਨ ਲੋਇਣ ਜਗ ਮੋਇਆ, ਸੇ ਲੋਇਣ ਮੈਂ ਡਿੱਠ, ਕੱਜਰ ਰੇਖ ਨਾ ਸਹਿੰਦੀਆਂ, ਸੇ ਪੰਖੀ ਸੁਹੇ ਬਹਿਠ। ਜੋ ਇੱਕ ਕੱਜਲ ਦੀ ਰੇਖ ਵੀ ਅੱਖਾਂ ਵਿੱਚ ਨਹੀਂ ਸਹਾਰ ਸਕਦੀਆਂ ਸਨ, ਅਨੇਕਾਂ ਕੀੜੇ ਉਹਨਾਂ ਹੀ ਅੱਖਾਂ ਵਿੱਚ ਕੁਰਬੁਲ ਕੁਰਬੁਲ ਕਰ ਰਹੇ ਨੇ, ਇਹ ਹਾਲਤ ਇਹਨਾਂ ਅੱਖਾਂ ਦੀ ਬਣ ਗਈ ਹੈ। ਇਹ ਮਨੁੱਖ ਇਤਨਾ ਤਕੱਬਰ ਕਿਉਂ, ਇਤਨਾ ਗਰੂਰ ਕਿਉਂ, ਆਖਿਰ ਵਾਸਤਵਿਕ ਆਪਣੀ ਹੋਂਦ ਦਾ ਤੇ ਤੂੰ ਬੋਧ ਰੱਖ, ਆਪਣੀ ਹੋਂਦ ਦਾ ਤੇ ਤੂੰ ਗਿਆਨ ਰੱਖ। ਇਸੇ ਤਰੀਕੇ ਨਾਲ ਥਾਂ ਪਰ ਥਾਂ ਰੱਬੀ ਪਿਆਰਿਆਂ ਨੂੰ ਉਪਦੇਸ਼ ਸੰਦੇਸ਼ ਦਿੰਦਿਆਂ ਦਿੰਦਿਆਂ ਆਪ ਪਹੁੰਚੇ ਨੇ ਅਜਮੇਰ ਸ਼ਰੀਫ। ਉਸ ਸਮੇਂ ਖਵਾਜਾ ਮਈਦੁਨ ਚਿਸ਼ਤੀ ਆਪਣੀ ਰੂਹਾਨੀ ਤਾਕਤ ਨਾਲ, ਰੂਹਾਨੀ ਬੋਲਾਂ ਨਾਲ ਆਲੇ ਦੁਆਲੇ ਦੇ ਵਾਤਾਵਰਣ ਨੂੰ ਕਾਫ਼ੀ ਪ੍ਰਭਾਵਿਤ ਕਰ ਚੁੱਕੇ ਸਨ। ਐਸੇ ਸਮੇਂ ਫਰੀਦ ਵੀ ਉੱਥੇ ਪਹੁੰਚੇ। ਚਿਸ਼ਤੀ ਸਾਹਿਬ ਨੇ ਆਪ ਤੋਂ ਹਾਲ ਚਾਲ ਪੁੱਛਿਆ ਤਾਂ ਫਰੀਦ ਨੇ ਕਿਹਾ ਕਿ ਮੈਂ ਖਵਾਜਾ ਸਾਹਿਬ ਆਪ ਦਾ ਮੁਰੀਦ ਬਣਨ ਲਈ ਆਇਆ, ਮੈਂ ਵੀ ਇੱਥੇ ਰਹਿਣਾ, ਮੈਂ ਵੀ ਆਪ ਦੇ ਰੂਹਾਨੀ ਕਲਾਮ ਤੋਂ ਸਰਸ਼ਾਰ ਹੋਣਾ ਚਾਹੁੰਦਾ, ਮੈਂ ਵੀ ਆਪ ਦੀ ਸੰਗਤ ਵਿੱਚ ਬੈਠ ਕੇ ਖੁਦਾ ਦੀ ਨੇੜਤਾ ਹਾਸਲ ਕਰਨਾ ਚਾਹੁੰਦਾ। ਕਹਿੰਦੇ ਨੇ ਖਵਾਜਾ ਮਈਉਦੀਨ ਚਿਸ਼ਤੀ ਦਾ ਇਹ ਸੁਭਾਅ ਸੀ ਕਿ ਜਦ ਵੀ ਆਪ ਦਾ ਕੋਈ ਸ਼ਾਗਿਰਦ ਬਣੇ ਤਾਂ ਉਸ ਨੂੰ ਕਸਵੱਟੀ ਤੇ ਜ਼ਰੂਰ ਪਰਖ ਲੈਂਦੇ ਸਨ, ਔਰ ਹਕੀਕਤ ਹੈ ਕਿ ਜਿਸ ਨੂੰ ਕਸਵੱਟੀ ਤੇ ਪਰਖੀਏ ਨਾ ਅਸਲੀਅਤ ਦਾ ਪਤਾ ਹੀ ਨਹੀਂ ਚੱਲਦਾ। ਪਰਮਾਤਮਾ ਨੇ ਵੀ ਸਮੁੱਚੇ ਸੰਸਾਰ ਵਿੱਚ ਬਕਾਇਦਾ ਕਸਵੱਟੀਆਂ ਰੱਖੀਆਂ ਹੋਈਆਂ ਨੇ ਹਰ ਜੀਵ ਲਈ, ਹਰ ਮਨੁੱਖ ਲਈ। ਭਗਤ ਕਬੀਰ ਜੀ ਮਹਾਰਾਜ ਦਾ ਐਸਾ ਫਰਮਾਨ ਕਿ ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨ ਕੋਏ, ਰਾਮ ਕਸੌਟੀ ਸੋ ਸਹੇ ਜੋ ਮਰ ਜੀਵਾ ਹੋਏ। ਵੀ ਝੂਠਾ ਬੰਦਾ ਰਾਮ ਦੀ ਕਸੌਟੀ ਤੇ ਪੂਰਾ ਨਹੀਂ ਉਤਰਦਾ, ਪਰ ਸਵਾਲ ਇਹ ਪੈਦਾ ਹੁੰਦਾ ਰਾਮ ਦੀ ਕਸੌਟੀ ਕੀ ਹੈ। ਰਾਮ ਦੀ ਕਸੌਟੀ ਹੈ ਦੁੱਖ ਤੇ ਸੁੱਖ। ਦੁੱਖ ਵਿੱਚ ਬੰਦਾ ਇਤਨਾ ਬੇਚੈਨ ਹੋ ਜਾਂਦਾ ਹੈ, ਦਿਮਾਗੀ ਸੰਤੁਲਨ ਆਪਣਾ ਇਤਨਾ ਗਵਾਹ ਬੈਠਦਾ ਹੈ ਕਿ ਉਸ ਲਈ ਬੰਦਗੀ ਕਰਨਾ ਬਹੁਤ ਕਠਿਨ ਹੈ। ਔਰ ਸੁੱਖ ਵਿੱਚ ਇਤਨਾ ਦਲਿਦਰੀ ਹੋ ਜਾਂਦਾ ਹੈ, ਇਤਨਾ ਅਯਾਸ ਹੋ ਜਾਂਦਾ ਹੈ, ਇਤਨਾ ਆਲਸੀ ਹੋ ਜਾਂਦਾ ਹੈ, ਹੁਣ ਅੰਮ੍ਰਿਤ ਵੇਲੇ ਉੱਠਣਾ ਔਖਾ ਹੋ ਜਾਂਦਾ, ਹੁਣ ਬ੍ਰਹਮ ਮਹੂਰਤ ਵਿੱਚ ਉੱਠ ਕੇ ਬੰਦਗੀ ਕਰਨਾ ਔਖਾ ਹੋ ਜਾਂਦਾ ਹੈ। ਇਹ ਸੁੱਖ ਦੁੱਖ ਪਰਮਾਤਮਾ ਵੱਲੋਂ ਮਨੁੱਖ ਲਈ ਇੱਕ ਕਸਵੱਟੀ ਨੇ, ਤੇ ਇਸ ਕਸਵੱਟੀ ਤੇ ਅਕਸਰ ਦੇਖਿਆ ਗਿਆ ਹੈ ਮਨੁੱਖ ਪੂਰਾ ਨਹੀਂ ਉਤਰਦਾ। ਦੁੱਖ ਵੀ ਬੰਦੇ ਦਾ ਦਿਮਾਗੀ ਸੰਤੁਲਨ ਡਾਵਾਂ ਡੋਲ ਕਰ ਦਿੰਦਾ ਹੈ, ਔਰ ਸੁੱਖ ਵੀ ਦਿਮਾਗੀ ਸੰਤੁਲਨ ਡਾਵਾਂ ਡੋਲ ਕਰ ਦਿੰਦਾ ਹੈ। ਬਹੁਤੇ ਦੁਖੀ ਬੰਦੇ ਵੀ ਜੀਵਨ ਦੀ ਗਹਿਰਾਈ ਨੂੰ ਵੇਖਣ ਵਿੱਚ ਅਸਮਰਥ ਹੋ ਜਾਂਦੇ ਨੇ, ਔਰ ਬਹੁਤੇ ਸੁਖਿਆਰੇ ਬੰਦਿਆਂ ਦੀ ਦ੍ਰਿਸ਼ਟੀ ਵੀ ਕੋਈ ਬਹੁਤ ਬੁਲੰਦ ਨਹੀਂ ਆਉਂਦੀ, ਉਹਨਾਂ ਦੀ ਵੀ ਪਰਵਾਜ਼ ਕੋਈ ਬਹੁਤ ਉੱਚੀ ਨਹੀਂ ਆਉਂਦੀ। ਇਸੇ ਤਰੀਕੇ ਨਾਲ ਪਰਮਾਤਮਾ ਦੇ ਪਿਆਰੇ ਫਕੀਰ ਲੋਕ ਵੀ ਜਦ ਵੀ ਕਿਸੇ ਨੂੰ ਆਪਣਾ ਸ਼ਾਗਿਰਦ ਬਣਾਉਂਦੇ ਸਨ ਤੇ ਉਹਨਾਂ ਦੇ ਸਾਹਮਣੇ ਕੋਈ ਨਾ ਕੋਈ ਕਸਵੱਟੀ ਜ਼ਰੂਰ ਰੱਖਦੇ ਸਨ। ਜੈਸੇ ਕਿ ਕੇਸਗੜ੍ਹ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਸਵੱਟੀ ਰੱਖੀ ਕਿ ਮੈਨੂੰ ਪੰਜ ਸੀਸ ਚਾਹੀਦੇ, ਪੰਜ ਸਿਰ ਚਾਹੀਦੇ ਨੇ। ਇਹ कसवटी सी। दरअसल सतगुरु ये देखना चाहते सन मेरे लिए कौन जी रहा है, कोई पुत्रां लई जीवंदा है, कोई परिवार लई जीवंदा है, कोई पत्नी लई जीवंदा है, कोई पति लई जीवंदा है, कोई धन लई जीवंदा है, कोई प्रभुता लई जीवंदा है, कोई मान मर्यादा लई जीवंदा है। इत्थे सतगुरु देखना चाहते सन मेरे लिए कौन जी रहा है, दरअसल मेरे नाल पूर्ण तौर ते किसदा संबंध है। तो महापुरुष गाहे बगाए मनुखता दे सामने कसौटी रख दे आए ने। ख्वाजा मईउद्दीन चिश्ती ने भी बाबे फरीद दे सामने एक कसवटी रख दिती। कसवटी की आखिया फरीद एले कबूतर ते एले छुरी, इसनू ऐसी थां ते जबह कर जिथे कोई भी ना देखे, किसी की भी दृष्टि ना पे, हर एक की नजरां तो ओझल, तू इसनू जबा कर। और जबा करके छेती लिया। बाबा फरीद कबूतर नू लेके छुरे नू लेके अजमेर शहर तो बाहर चले गए, बई उत्थे कोई नहीं वेखेगा। एक बयाबान जंगल दे च आप चले गए, उत्थे एक खंडर सी, ते जो खंडर दे च आप प्रवेश कर देन ते सोच देन कि हुण ना पंछी वेख दे पए ने, ना पशु वेख रहे ने, ते ना ही मनुख वेख रहे ने, ते मेरे ख्वाजा ने आख्या सी इसनू ऐसी थां ते जबा करें जिथे कोई ना वेखे, तो इत्थे कोई भी नहीं वेख रहा। अंधेरा सी उस खंडर दे च, उस खोले दे च, जैसे जबा करन लगे ते अंधेरे दे च कबूतर दियां अखां चमक रहियां सन। उन्हें चमक दियां अखां नू वेख के एकदम फरीद नू ख्याल आया कबूतर वेख रहे। मेरे ख्वाजा ने आख्या कोई भी ना वेखे, कबूतर ते वेख रहे। आपने अपना चोला फाड़ कबूतर दी अखां बंद दित्तियां, ते जद ज़बह करन लगे ते ख्याल आया मैं वेख रहा, अपनी अखां ते भी पट्टी बंद दित्ती। फिर जद ज़बह करन लगे तो फिर ख्याल आया मेरा मन वेख रहा है, मेरी आत्मा वेख रही है, ते हुण मैं अपनी आत्मा ते किवें पट्टी बन्ना, हुण मैं अपनी आत्मा दी अखां किवें बंद करां। उते देखदी पई है मेरे अंदर दा मन, मेरे अंदर दी जमीर ते सब कुछ देखदी पई है। लिहाजा आप कबूतर ते छुरी नूं एकदम ख्वाजा दी दरगाह दे च वापस लिया। ख्वाजा साहब दे अगों कबूतर भी रख दिता, छुरा भी रख दिता। ते मईउद्दीन चिश्ती कहण लगे फरीद तैनू कहा सी किसे ऐसी थां ते जबा कर जिथे कोई भी ना देखे, ते तू जबा करके नहीं ले आया। ख्वाजा साहब सारी थावां ते मेरी आत्मा वेखदी है, सारी थावां ते मेरी रूह वेखदी है, हर थां ते खुदा वेखदा है, किथे सुनू जबा करां। आप दा हुक्म सी कि ऐसी थां ते जबा करो जिथे कोई भी ना देखे, तो खुदा ते सारी थां ते देखदा है। तो एकदम ख्वाजा मईउद्दीन चिश्ती ने कहा फरीद तेरी बंदगी संपूर्ण है, तेरी इबादत मुकम्मल है, जिस बंदे नु हर थां ते ते हर वेले खुदा दी झलक मिले ते खुदा दा एहसास होवे, बस यही पूर्ण पद है। जा तू ते खुदा नाल जुड़िया है, तेरे ते खुदा दी बख्शिश है। खुदा रंग रतले बाबे फरीद दे अमर बोलां दे च तरह तरह दे उपदेश ते संदेश मिलदे ने। आप कहंदे ने सबर ए कमान, सबर का निहणो सबर संदा बाण, खालिक खता ना करी। बाबा फरीद कहंदे सबर दे च बड़ी ताकत है, धीरज दे च बड़ी ताकत है। जिस दे अंदर सबर होवे उनू साबरी कहंदे ने, सबर दे च जीवन वाला। सबर ए कमान सबर का निहणो, जिहदे कोल सबर दा कमान है, सबर दा तीर है, ते जिसने सबर दा ही चिल्ला चढ़ाया है, सबर संदा बाण खालिक खता ना करी। सबर दा जड़ा तीर है ये निशाने ते लगदा है, भाव निशाने दी पूर्ति करा देंदा है। सबर दा बाण खालिक भी खता नहीं जान देंदा, भाव जड़ा साबरी बंदा है जो सबर विच बैठा है उसकी चाहत और उसकी लोड़ खुदा आप पूरी करता है, उसनों खुदा भी निराश नहीं करता। इस वास्ते बाबा फरीद दा फरमान है सबर ए सुवाओ जे तू बंदा दृढ़ करें, वध थी वे दरियाओ टुट न थी वे वाहड़ा। जे तू किधरे सबर अपने अंदर धारण कर लवे ते सागर दी तरह महान हो जाएगा, दरियावां दी तरह महान हो जाएगा, एक छोटा जिहा वाड़ा नहीं रह जाएगा। भाव साबर मनुख जेड़े ने ओ परम पद दी प्राप्ति कर लैंदे ने, अधीर जेड़े मनुख ने बेसबरी वाले जेड़े मनुख ने उते लोक दा रस भी गवा बैठते हैं और परलोक दा आनंद भी गवा बैठते हैं। आप दे श्लोकां दे च कुछ होर कीमती श्लोक सवालो जवाब दे रूप दे च। कवन सो अखर कौन गुण, कौन सो मणिया मंत, कौन सो वेशी हों करी जिस वस आवे कंत। किवें खुदा मिले, वो केड़े अखर ने जो मैं बोला। कवन सो अखर कवन गुण कवन सो मणिया मंत, दरअसल केड़े गुण ने मैं धारण करा ते खुदा मिले, वो केड़ा मंत्र है जिसका मैं रटन करा ते खुदा दी प्राप्ति होवे, वो केड़े अखर ने जो मेरी जबान ते रहन ते खुदा दी प्रसन्नता दा मैं पात्र बना। एक सवालिया फिकरा, इसका जवाब, कवन सो अखर कवन गुण कवन सो मणिया मंत कौन सो वेसी हो करी जिस वस आवी कंत, निवन सो अखर खवन गुण जेहबा मणिया मंत इत्रै भैने वेस कर तावस आवी कंत। बाबा फरीद कहने नवन सो अखर निर्माणता धारण कर, तेरे बोलां देच मिठास होवे, तेरे बोलां देच हलेमी होवे, तेरे बोलां देच निर्माणता होवे, तू जेड़ा भी बोल बोले उदे ते तेरा अहंग भाव तेरा आपा भाव प्रगट ना होवे। मनुख जो कुछ भी बोलदा है बहुत सारे बोलां देच उसदा अपना भाव ही प्रगट होंदा है, आपा भाव अहंग भाव ही प्रगट होंदा है। ऐसे बोल बोल जेदे च तेरी होंद प्रगट ना होवे, ऐसे बोल बोल जेदे च प्रभु दी होंद प्रगट होवे, खुदा दी होंद प्रगट होवे। नवन सो अखर खवन गुण शील गुण उच्चा आचरण अपने अंदर धारण कर, ते जबान देते हर वक्त खुदा दा ना रटी जा, अल्लाह अल्लाह दी धुन रटी जा इतरे भेणे वेस कर ता वस आवी कंत। निर्माणता सिरमौर गुण बाबे फरीद ने दसे, जो अपनी ही हर वक्त होंद प्रगट करता है ओ जीवन देच खुदाई होंद नू प्रगट नहीं कर सकेगा, जो बेसबर है उनू भी खुदा दी प्राप्ति नहीं हो सकेगी। ऐसे कीमती बोल सिर्फ बोल ही नहीं बल्कि इन्हां बोलां दे च ढलिया होया आप दा जीवन भी सी। आप दे दौर दे च अनेकां सूफी फकीरां ने भारत दे कोने कोने दे च रब्बी गीत गा के लोगां नूं रब दे नाल जोड़िया। अतार नाम दे एक सूफी फकीर कश्मीर दे च सन, जिन्हां दा रोज दा कम सी छोले उबाल के बाजार दे च वेचणे, सब्जियां उबाल के बाजार दे च वेचणियां। पर भोला सुभाव मासूम तबीयत फकीर लोग ठगा ते लेंदे ने ठगदे नहीं, संसारी ठग के खुश है, फकीर ठगा के खुश होंदा है ठग के दुखी होंदा है। किसे नूं ठगना उस लई दुख दा वायस है। तो जिहड़ा खोटा सिक्का किधरे ना चले लोकी अतार दी दुकान ते आके चलांदे सन, ओ खोंचा लांदे सन खोटा सिक्का अगों रख देना, ते इह अतार नूं भी पता होंदा सी कि सिक्का खोटा है लेकिन वापस करन दी हिम्मत नहीं सी। जिहड़ा मेरे कोल आया है इहनूं मैं मायूस किवें मोड़ां, चाहे खोटा है इन्हों मैं वापस के में करा। अपने कोल रख लेंदे सन, मेरे कोल जो आया है तो मैं अपने कोल थां देनी है। कमाल दी गल सिक्का खोटा लेना सौदा खरा दे देना। सहजे सहजे गल कश्मीर दे च मशहूर हो गई कि खोटा सिक्का किधरे भी ना चले अतार दी दुकान ते चल जाएगा। और लोकी जद देखदे सन कि कोई सिक्का किधरे नहीं चलदा तो सीधे सूफी फकीर अतार दे कोल आउन, उबलियां या सब्जियां ले लैन, उबले हुए छोले ले लैन, सोना खरा सौदा ले लैन, खोटे सिक्के दे जान। सहजे सहजे खोटे सिक्कियां दी घर दे भरमार होंदी गई। अज अतार दी पत्नी ने खोटे सिक्कियां दी थैली अगों रख दित्ती ते आखिया कि मैं अज उबले छोलियां दा खोंचा तैयार नहीं कर सकी, अज मैं सब्जियां उबाल के खोंचा तैयार नहीं कर सकी, क्यों कि घर दे सिक्के ही नहीं सन, सब खोटे ने, बाजार दे चलदे ही नहीं, तो मैं किस तरह सौदा लियावां। इस वास्ते अज खोंचा तैयार नहीं होया। खोटे सिक्कां दी थैली लेके अतार प्रार्थना दे जुड़ गए, दुआ दे जुड़ गए ते कहिंदे ने ऐ खुदा मेरे कोल जेड़ा भी खोटा सिक्का आया है मैं उसनू कबूल कीता है, मैं उसनू प्रवान कीता है, मैं उसनू अपने कोल रखे है, इस वास्ते कि मैं भी खोटा जद तेरे दर ते आवां तू मैनू कबूल कर लें, तू मैनू प्रवान कर लें, तू अपने कदमां दे मैनू थां दे दें। इस तरह दी सबर हलेमी और विशाल दिली दे मालक ए फकीर लोग होया करदे ने। बाबा फरीद इस तरह दे अगम्मी गीत समस्त भारत दे च गा गा के मखलूक नूं खुदा दे नाल जोड़दे रहे। अल्लाह दी कर बंदगी दिल दी राय भनांद, दरवेशां नूं लोड़ीए रुखां दी जीरांद। अल्लाह दा नाम उचारण कर दिल दे सारे वहम तोहमात मिटा दे, दरवेशां नूं रुखां जैसे हिरदा चाहीदा है, दरख्तां जैसे हिरदा चाहीदा है, दरखत दी होंद दूजियां लई, दरखत दी छाया दूजियां लई, दरख्तां दे पत्ते दूजियां लई, दरख्तां दे फुल फल दूजियां लई, दरखत दूजियां नूं सुख देण लई जी रहा है। फकीर ते ओ है ਜਿਸ ਦੀ ਹੋਂਦ ਦੂਜਿਆਂ ਲਈ ਸੁੱਖ ਦਾ ਬਾਇਸ ਬਣੇ, ਜਿਹਦੀ ਹੋਂਦ ਦੂਜਿਆਂ ਲਈ ਰਸ ਦਾ ਬਾਇਸ ਬਣੇ, ਜਿਹਦੀ ਹੋਂਦ ਦੂਜਿਆਂ ਲਈ ਆਰਾਮ ਦਾ ਬਾਇਸ ਬਣੇ। ਤੋ ਅੱਜ ਵੀ ਬਾਬੇ ਫਰੀਦ ਦੇ ਡੇਰੇ ਪਾਕ ਪਟਨ ਵਿੱਚ ਜਾਈਏ ਤੇ ਇੱਕ ਅਜੀਬ ਜਿਹੀ ਸ਼ਾਂਤੀ ਨਸੀਬ ਆਉਂਦੀ ਹੈ, ਜੈਸੇ ਫਰੀਦ ਦੇ ਇਸ ਉੱਗੇ ਤੇ ਮਹਾਨ ਬ੍ਰਿਕਸ਼ ਦੇ ਥੱਲੇ ਬੈਠੇ ਹੋਏ ਮਨੁੱਖ ਐਸਾ ਮਨੁੱਖ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ, ਔਰ ਉੱਥੇ ਬੈਠਣ ਨਾਲ ਅਜੀਬ ਜਿਹੀ ਸ਼ਾਂਤੀ ਅਜੀਬ ਜਿਹਾ ਸਕੂਨ ਮਨੁੱਖ ਨੂੰ ਮਿਲਦਾ ਹੈ। ਪਤਾ ਚੱਲਦਾ ਹੈ ਵਾਕਈ ਇਹ ਬੂਟਾ ਅੱਜ ਵੀ ਹਰਾ ਭਰਾ ਖੜਾ ਹੈ। ਫਕੀਰ ਭਾਵੇਂ ਤਨ ਕਰਕੇ ਜਗਤ ਤੋਂ ਰੁਖਸਤ ਹੋ ਜਾਂਦੇ ਨੇ, ਪਰ ਉਹਨਾਂ ਦੇ ਫੁੱਲ ਫਲ ਜੋ ਮਧੁਰ ਬਚਨ ਨੇ ਮਧੁਰ ਬੋਲ ਨੇ ਉਹ ਤਾ ਜੀਵਨ ਰਹਿੰਦੀ ਦੁਨੀਆਂ ਤੱਕ ਸੁੱਖ ਆਰਾਮ ਚੈਨ ਤੇ ਆਨੰਦ ਵੰਡਦੇ ਹੀ ਰਹਿੰਦੇ ਨੇ। ਬਾਬੇ ਫਰੀਦ ਦਾ ਇਹ ਅਮਰ ਕਲਾਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪੰਨਿਆਂ ਦੇ ਰਾਹੀਂ ਜਗਤ ਵਿੱਚ ਅੱਜ ਵੀ ਫੈਲ ਰਿਹਾ, ਅੱਜ ਵੀ ਅਮਨ ਤੇ ਸ਼ਾਂਤੀ ਤੇ ਰਸ ਸਕੂਨ ਵੰਡ ਰਿਹਾ।